नानक पाद पंकज बंदन पाद पंकज बंदन सिमरों अंगद दुख निकंदन अमरदास गुर हृदय त्यावों जी हृदय श्री गुरु रामदास गुण गावों गुरु अर्जन बिघ्नन के नाशक बिघ्नन के नाशक हरे गोविंद शुभ मत प्रकाशक हर राय नमो कर जोरी नमो कर जोरी श्री हर कृष्ण मना बहोई तेग बहादुर परम कृपाला जी परम कृपाला श्री गुरु गोबिंद सिंह विशाला तरों तरा पर पुन पुन सीसा जी पुन पुन बंदों बार बार जगदीश एकंकारा सतगुरु तेह प्रसाद सच होए वाहिगुरु जी की फतेह है बिघ्न विनाशन सोए जिसमें अमृत ज्ञान है माणक भगत वैराग गुरु ग्रंथ साहिब उदद बंदों कर अनुराग कहां बुद्ध प्रभ तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत तुम्हारी आप लिहो तुम कथा सुधारी
सतनाम श्री वाहिगुरु साहिब जियो तने पहचान कर बुढ़े सुभ खान कर गुरु के प्यान कर आम इत और को नरन की पीर संग सिंधन तो रंग लगे पाजे ते शब्द होत सकट सुजोर को बैन श्रोण तारे ते उचारे ब्रिद तांसो फेर रामदास पूरे किन कीनो अस शोर को पाजर को पाए समुदाय नर लियाए साथ चले किस थान को उठाए तुन कोर को
वाहिगुरु जी का खालसा वाहिगुरु जी की फतेह गुरु की साजी नवाजी सात संगत जीओ आप जी अत्यंत वडभागे हो गुरु महाराज की पवित्र गोद विच बैठ करके संध्या दे दीवाना दे विच गुरबाणी का कीर्तन सरवण कर रहे सी सत्कारयोग भाई जरनैल सिंह जी दे जथे पासों महाराज साहब जी का हुक्म है संध्या समय सुने रहरास कीर्तन कथा सुने हरजास इन में नेम जो एक कराए सो सिख अमरापुरी को जाए सतगुरु साहब जी ने बड़ी कृपा बख्शिश कीती है साढ़े कलयुगी जीवों के भले वास्ते दस जामे धारण किए गुरबाणी का कीर्तन गुरबाणी की कथा गुर इतिहास की कथा के खजाने बख्शे हैं धन गुरु अर्जन देव साहब जी का पवित्र इतिहास आप सरवण करते हाँ जिस समय माता गंगा जी बाबा बुढ़ा जी दे कोल पुत्र दी दात वास्ते अरदास कराने लई वर लैण लई गए हन बहुत सारिया दासियां दास सेवादार गड्डियां ते गड़बैलां ते रथां ते सवार हो के एक काफले दे रूप विच गए हन ਉਹਨਾਂ ਨੂੰ ਦੇਖ ਕੇ ਬਾਬਾ ਬੁੱਢਾ ਸਾਹਿਬ ਜੀ ਦੂਰੋਂ ਹੀ ਕਹਿੰਦੇ ਆ, ਜਿੱਧਰੋਂ ਅੰਮ੍ਰਿਤਸਰ ਵੱਲੋਂ ਧੂੜ ਕਾਹਦੀ ਉੱਡਦੀ ਆ ਰਹੀ ਹੈ, ਇਹ ਕਾਹਦਾ ਸ਼ੋਰ ਹੈ, ਘੋੜਿਆਂ ਦੀ ਆਵਾਜ਼ ਆਉਂਦੀ ਹੈ, ਗੜਵੈਲਾਂ ਦੀ ਆਉਂਦੀ ਹੈ, ਜਿਹੜੇ ਰੱਥਾਂ ਦੇ ਪਹੀਆਂ ਦੀ ਆਵਾਜ਼ ਆਉਂਦੀ ਹੈ, ਧੂੜ ਉੱਡ ਰਹੀ ਹੈ, ਇਹਦਾ ਕੀ ਕਾਰਨ ਹੈ? ਤਾਂ ਵੇਖਣ ਵਾਲੇ ਨੇ ਦੱਸਿਆ ਅਤੇ ਬਾਬਾ ਜੀ ਕੀ ਬਚਨ ਕਰਦੇ ਨੇ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ ਆਪਾਂ ਸੁਣੀਏ। ਪ੍ਰੇਮ ਸਹਿਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਤਾਨੇ ਪਹਿਚਾਨ ਕਰ ਬੁੱਢੇ ਸੋ ਬਖਾਨ ਕਰ,
ਕਿਸੇ ਸਿੱਖ ਨੇ ਪਛਾਣ ਕੇ ਬਾਬਾ ਬੁੱਢਾ ਜੀ ਨੂੰ ਦੱਸਿਆ ਹੈ,
ਗੁਰੂ ਕੇ ਪਿਆਨ ਕਰ ਆਵੇ ਇਤ ਔਰ ਕੋ।
ਸਤਿਕਾਰਯੋਗ ਬਾਬਾ ਜੀ, ਗੁਰੂ ਕੇ ਮਹਿਲ ਮਾਤਾ ਜੀ ਲੱਗਦਾ ਹੈ ਸੰਗਤਾਂ ਸਮੇਤ ਇੱਧਰ ਤੁਹਾਡੇ ਦਰਸ਼ਨਾਂ ਲਈ ਆ ਰਹੇ ਨੇ।
ਨਰਨ ਕੀ ਭੀਰ ਸੰਗ ਸਯੰਦਨ ਤੋਂ ਰੰਗ ਲੱਗੇ,
ਬਹੁਤ ਸਾਰੇ ਸੇਵਾਦਾਰ ਸਿੱਖ ਨਾਲ ਹਨ, ਗੱਡਿਆਂ ਦੇ ਵਿੱਚ, ਗੜਬੈਲਾਂ ਦੇ ਵਿੱਚ, ਬਲਦ ਦੇ ਰੇੜਿਆਂ ਦੇ, ਟਾਂਗਿਆਂ ਦੇ, ਜੱਕਿਆਂ ਦੇ ਵਿੱਚ ਘੋੜੇ ਜੋੜੇ ਹੋਏ ਹਨ।
ਭਾਜੇ ਤੇ ਸ਼ਬਦ ਹੋਤ ਸਕਟ ਸੋ ਜੋਰ ਕੋ,
ਉਹਨਾਂ ਗੱਡਿਆਂ ਰੇੜਿਆਂ ਦੇ ਦੌੜਨ ਕਰਕੇ ਆਵਾਜ਼ ਆਉਂਦੀ ਹੈ ਉਹਨਾਂ ਦੇ ਪਹੀਆਂ ਦੀ।
ਬੈਨ ਸ਼੍ਰੋਣ ਧਾਰੇ ਤੇ ਉਚਾਰੇ ਬ੍ਰਿਧ ਤਾਂ ਸੋ ਫੇਰ,
ਇਹ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਬੋਲੇ ਹਨ,
ਰਾਮਦਾਸ ਪੁਰੇ ਕਿਨ ਕਿਨੋ ਅਸ ਸ਼ੋਰ ਕੋ,
ਕਿ ਰਾਮਦਾਸ ਪੁਰੇ ਗੁਰੂ ਮਹਾਰਾਜ ਦੀ ਨਗਰੀ ਸ੍ਰੀ ਅੰਮ੍ਰਿਤਸਰ ਚ ਐਸਾ ਸ਼ੋਰ ਕਿਉਂ ਆ ਰਿਹਾ ਹੈ, ਉਧਰੋਂ ਕਿਉਂ ਆ ਰਹੇ ਨੇ?
ਭਾਜਰ ਕੋ ਪਾਏ ਸਮੁਦਾਇ ਨਰ ਲਿਆਏ ਸਾਥ,
ਇੰਨੀਆਂ ਸੰਗਤਾਂ ਸਮੇਤ ਗੁਰੂ ਕਿਆ ਨੂੰ ਕਾਹਦੀ ਭਾਜੜ ਪੈ ਗਈ ਹੈ,
ਚੱਲੇ ਕਿਸ ਥਾਨ ਕੋ ਉਠਾਏ ਧੁਨ ਘੋਰ ਕੋ,
ਕਿੱਧਰ ਨੂੰ ਇੰਨੀ ਤੇਜ਼ੀ ਨਾਲ, ਤੇਜ਼ ਰਫਤਾਰ ਨਾਲ ਦੌੜੇ ਜਾਂਦੇ ਨੇ?
ਐਸੇ ਕਹਿ ਦੇਖਣ ਲੱਗੇ ਹੈ ਪੁਨ ਤਾਹੀ ਓਰ,
ਇਸ ਤਰ੍ਹਾਂ ਕਹਿ ਕੇ ਬਾਬਾ ਬੁੱਢਾ ਸਾਹਿਬ ਜੀ ਉਸੇ ਰਸਤੇ ਵੱਲ ਦੇਖਣ ਲੱਗ ਪਏ ਜਿੱਧਰੋਂ ਮਾਤਾ ਗੰਗਾ ਜੀ ਹੱਥਾਂ ਤੇ ਬਹਿ ਕੇ ਆ ਰਹੇ ਸਨ।
ਇਤਨੇ ਮੈਂ ਨੇੜੇ ਆਏ ਤਿਆਗ ਸਭ ਧਿਆਨ ਕੋ,
ਸਾਹ ਸਮਝ ਇਤਨੇ ਨੂੰ ਗੱਡੇ ਰੇੜੇ ਨੇੜੇ ਆ ਗਏ ਤੇ ਸਾਰੇ ਆਪਣੇ ਆਪਣੇ ਗੜਬੈਲਾਂ ਤੋਂ ਉਤਰੇ ਹਨ।
ਗੰਗਾ ਸੰਗ ਦਾਸੀ ਲੀਨ ਦਾਸਨ ਕੋ ਆਗੇ ਕੀ,
ਮਾਤਾ ਗੰਗਾ ਜੀ ਦਾਸੀਆਂ ਦਾਸਾਂ ਸੇਵਾਦਾਰਾਂ ਸਮੇਤ,
ਨਮੋ ਪਾਏ ਠਾਨ ਅੱਗੇ ਧਰਿਓ ਪਰ ਪਕਵਾਨ ਕੋ,
ਬੜੇ ਬੜੇ ਵਧੀਆ ਧਾਰਿਓ ਪਕਵਾਨ ਕੋ, ਵਧੀਆ ਵਧੀਆ ਪਕਵਾਨ ਜਿਹੜੇ ਹਨ ਉਹ ਮਾਤਾ ਜੀ ਦੇ, ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਰੱਖੇ ਹਨ, ਛਕਣ ਵਾਲੇ ਪਦਾਰਥ।
ਸਹਿਜ ਸੁਭਾਏ ਬ੍ਰਿਧ ਬਾਕ ਕੋ ਸੁਣਾਏ ਕਹਿਓ,
ਬਾਬਾ ਬੁੱਢਾ ਸਾਹਿਬ ਜੀ ਇਹ ਸਾਰਾ ਕੁਝ ਦੇਖ ਕੇ ਸਹਿਜ ਸੁਭਾਈ ਬੋਲੇ ਹਨ,
ਕੈਸੇ ਆਈ ਮਾਤ ਕਰ ਭਾਜੜ ਮਹਾਨ ਕੋ,
ਮਾਤਾ ਜੀ ਇੰਨੀ ਭਾਜੜ ਪਾ ਕੇ ਕਿਵੇਂ ਆਏ ਹੋ, ਕੈਸੇ ਆਈ ਮਾਤ ਕਰ ਭਾਜੜ ਮਹਾਨ ਕੋ, ਇੰਨੀ ਮਹਾਨ ਦੌੜ ਭੱਜ ਕਰਕੇ ਇੰਨੀ ਤੇਜ਼ੀ ਨਾਲ ਮਾਤਾ ਜੀ ਕਿਵੇਂ ਆਇਓ? ਇਹ ਭਾਜੜ ਸ਼ਬਦ ਬਾਬਾ ਜੀ ਦੇ ਮੂੰਹ ਤੋਂ ਨਿਕਲ ਗਿਆ ਹੈ। ਹਾਂਜੀ,
ਸੁਣੇ ਕੰਪ ਮਾਨ ਭਈ ਪੌਣ ਲੱਗੇ ਕੇ ਲਾਜਮ,
ਜਦੋਂ ਭਾਜੜ ਸ਼ਬਦ ਸੁਣਿਆ ਤੇ ਮਾਤਾ ਜੀ ਸੁਣ ਕੇ ਕੰਬ ਗਏ, ਭੈ ਭੀਤ ਹੋ ਗਏ, ਜਿਵੇਂ ਹਵਾ ਦੇ ਨਾਲ ਕੇਲੇ ਦਾ ਦਰਖਤ ਕੰਬ ਜਾਂਦਾ ਹੈ।
ਸੁਕੇ ਮੁਖ ਬੋਲੀ ਨਹੀਂ ਮਹਾ ਤ੍ਰਾਸ ਮਾਨ ਕੋ,
ਸਾਧ ਸੰਗਤ ਜੀ ਜਿਵੇਂ ਕੇਲੇ ਦਾ ਬੂਟਾ ਹਵਾ ਦੇ ਨਾਲ ਕੰਬਦਾ ਹੈ, ਖਤਰਾ ਹੁੰਦਾ ਉਸ ਨੂੰ ਟੁੱਟਣ ਦਾ, ਇਵੇਂ ਮਾਤਾ ਜੀ ਇਹ ਬਚਨ ਸੁਣ ਕੇ ਭੈ ਭੀਤ ਹੋ ਗਏ, ਡਰ ਗਏ, ਕੰਬ ਗਏ, ਵੀ ਏਡਾ ਵੱਡਾ ਬਚਨ ਬਾਬਾ ਜੀ ਨੇ ਕਿਸ ਤਰ੍ਹਾਂ ਕਰ ਦਿੱਤਾ ਗੁਰੂ ਘਰ ਨੂੰ ਭਾਜੜ ਪੈਣ ਦਾ, ਕਿਉਂਕਿ ਜੋ ਵੀ ਬਚਨ ਸੁੱਤੇ ਸਿੱਧ ਇਹਨਾਂ ਦੇ ਮੂੰਹ ਤੋਂ ਨਿਕਲਣਾ ਹੈ ਉਹ ਪੂਰਾ ਹੋ ਜਾਣਾ, ਇਹਨਾਂ ਦੇ ਮੁੱਖ ਦਾ ਕੋਈ ਵੀ ਬਚਨ ਖਾਲੀ ਨਹੀਂ ਜਾਂਦਾ, ਸੁੱਤੇ ਸਿੱਧ ਜੋ ਵੀ ਕਹਿ ਦੇਣ, ਵਰ ਕਹਿ ਦੇਣ ਵਰ ਪੂਰਾ ਹੋਵੇਗਾ, ਸਰਾਪ ਕਹਿ ਦੇਣ ਸਰਾਪ ਪੂਰਾ ਹੋਵੇਗਾ। ਨਾਨਕ ਦਾਸ ਮੁਕਤ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ, ਜੋ ਇਹ ਬੋਲ ਦੇਣਗੇ ਇੱਥੇ ਵੀ ਸੰਸਾਰ ਵਿੱਚ ਵੀ ਉਹ ਸੱਚ ਹੈ ਅਤੇ ਪਰਲੋਕ ਵਾਹਿਗੁਰੂ ਦੇ ਦਰਬਾਰ ਵਿੱਚ ਵੀ ਉਹ ਸੱਚ ਹੈ। ਹਾਂਜੀ,
ਦਾਸੀ ਬੋਲੀ ਹੱਥ ਜੋਰ ਸਤਿਗੁਰੂ ਇਤ ਔਰ,
ਇਹ ਸੁਣ ਕੇ ਦਾਸੀ ਜੋ ਮਾਤਾ ਗੰਗਾ ਜੀ ਦੀ ਬਹੁਤ ਨੇੜਲੀ ਦਾਸੀ ਸੀ, ਮੁਖੀ ਦਾਸੀ ਸੀ, ਹੱਥ ਜੋੜ ਕੇ ਬਾਬਾ ਜੀ ਨੂੰ ਬੇਨਤੀ ਕਰਨ ਲੱਗੀ ਕਿ ਬਾਬਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ
ਆਗਿਆ ਦੇ ਕੇ ਪੱਠੀ ਸੁੱਤ ਲੋਰੇ ਤੁਮ ਬੈਨ ਤੇ,
ਮਾਤਾ ਜੀ ਆਏ ਨੇ, ਗੁਰੂ ਸਾਹਿਬ ਨੇ ਇਹਨਾਂ ਨੂੰ ਭੇਜਿਆ ਹੈ ਤੁਹਾਡੇ ਬਚਨ ਲੈਣ ਵਾਸਤੇ, ਆਸ਼ੀਰਵਾਦ ਲੈਣ ਵਾਸਤੇ ਮਾਤਾ ਗੰਗਾ ਜੀ ਅਰਦਾਸ ਕਰਾਉਣ ਆਏ ਨੇ। ਇੱਕ ਪੁੱਤਰ ਦੀ ਦਾਤ ਬਖਸ਼ ਦਿਓ, ਕਿਉਂਕਿ ਤੁਸੀਂ ਗੁਰੂ ਨਾਨਕ ਸਾਹਿਬ ਜੀ ਦੇ ਖਜ਼ਾਨੇ ਦੇ ਮਾਲਕ ਹੋ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ਤੁਹਾਨੂੰ ਵੀ ਜੋ ਬੁੱਢਾ ਜੀ ਤੁਸੀਂ ਕਹੋਗੇ ਹੋ ਜਾਏਗਾ। ਸੋ ਬਾਬਾ ਜੀ ਆਪ ਜੀ ਦੇ ਚਰਨਾਂ ਵਿੱਚ ਮਾਤਾ ਜੀ ਪੁੱਤਰ ਦੀ ਕਾਮਨਾ ਲੈ ਕਰਕੇ ਇੱਕ ਬਚਨ ਆਸ਼ੀਰਵਾਦ ਲੈਣ ਵਾਸਤੇ ਤੁਹਾਡਾ ਆਏ ਹਨ।
ਸਿੱਖਨ ਮੈਂ ਮੁਖ ਗੁਰੂ ਨਾਨਕ ਕੋ ਦੇਖਿਓ ਆਪ,
ਕਿਉਂਕਿ ਸਾਰੇ ਸਿੱਖਾਂ ਵਿੱਚ ਆਪ ਜੀ ਮੁਖੀ ਸਿੱਖ ਹੋ, ਵੱਡੇ ਹੋ, ਮਹਾਨ ਹੋ, ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਪੁਰਾਤਨ ਸਿੱਖ ਹੋ।
ਗੁਣ ਮੈਂ ਮਹਾਨ ਹੈ ਉਹ ਸਮਾਨ ਆਨ ਹੈ ਨਤੇ,
ਤੁਹਾਡੇ ਵਰਗੇ ਗੁਰਸਿੱਖ ਵਿਰਲੇ ਹਨ, ਹੈ ਨਹੀਂ ਕੋਈ, ਤੁਹਾਡੀ ਬਰਾਬਰੀ ਨਹੀਂ ਕੋਈ ਕਰ ਸਕਦਾ। ਤੁਸੀਂ ਗੁਰਸਿੱਖੀ ਕੀ ਅਵਧ ਅਧਾਰਾ, ਹੱਦ ਹੋ ਗੁਰਸਿੱਖੀ ਦੀ, ਤੁਹਾਡੇ ਤੋਂ ਵੱਧ ਕੇ ਗੁਰਸਿੱਖੀ ਕਿਸ ਨੇ ਕਮਾਣੀ ਹੈ। ਤੁਸੀਂ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਹਨ।
ਕਾਲੀ ਬੜੀ ਘਾਲ ਪਏ ਬੈਸ ਮੈਂ ਵਿਸਾਲ ਅਬ,
ਆਪ ਜੀ ਨੇ ਵੱਡੀ ਘਾਲਣਾ ਘਾਲੀ ਹੈ, ਉਮਰ ਵੀ ਆਪ ਜੀ ਦੀ ਸਭ ਤੋਂ ਜ਼ਿਆਦਾ ਹੈ।
ਸੰਕਟ ਕਰਾਲ ਕੇ ਕਟਾਇਆ ਦੇਖ ਨੈਣ ਤੇ,
ਆਪ ਜੀ ਵੱਡੇ ਵੱਡੇ ਸੰਕਟਾਂ ਨੂੰ ਕੱਟਣ ਵਾਲੇ ਹੋ, ਦੁੱਖਾਂ ਤੋਂ ਆਪਣੇ ਸੇਵਕਾਂ ਨੂੰ ਬਚਾਉਣ ਵਾਲੇ ਹੋ। ਇੱਕ ਵਾਰੀ ਜੇ ਮਿਹਰ ਦੀ ਨਿਗਾਹ ਆਪਣੇ ਸੇਵਕਾਂ ਵੱਲ ਕਰ ਦਿਓ ਬਾਬਾ ਜੀ, ਉਹਨਾਂ ਦੇ ਨੇੜੇ ਕੋਈ ਸੰਕਟ ਦੁੱਖ ਕਲੇਸ਼ ਆਉਂਦਾ ਹੀ ਨਹੀਂ। ਸਾਰੇ ਸੰਕਟਾਂ ਨੂੰ ਕੱਟਣ ਵਾਲੇ ਮਹਾਂਪੁਰਸ਼ ਹੋ ਤੁਸੀਂ।
ਪੂਜੀਏ ਕਿਰਪਾਲ ਬਰ ਕੀ ਜੀਏ ਨਿਹਾਲ ਕਰੋ,
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਹੁਣ ਕਿਰਪਾ ਕਰੋ, ਵਰ ਦਿਓ, ਨਿਹਾਲ ਕਰੋ।
ਜਾਚੈ ਮਾਤ ਬੈਠੀ ਪਦ ਬੰਦੈ ਮਨ ਦੈਨ ਤੇ,
ਮਾਤਾ ਜੀ ਆਪ ਜੀ ਦੇ ਕੋਲੋਂ ਪੁੱਤਰ ਦੀ ਦਾਤ ਲੈਣ ਵਾਸਤੇ ਆਏ ਨੇ, ਨਿਮਰਤਾ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ ਭੇਜਿਆ ਹੈ।
ਬੁੱਢੇ ਸ਼੍ਰੋਣ ਸੁਣ ਕੇ ਜਵਾਬ ਦੀਨ ਭੰਨ ਕੇ,
ਇਹ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਉੱਤਰ ਦਿੰਦੇ ਹਨ।
ਤਨੂਜ ਕਹਾ ਮੋਹੇ ਡਿੱਗ ਕਾਹੀ ਕੁਰ ਧਾਮ ਕੋ,
ਕਹਿਣ ਲੱਗੇ ਮੈਂ ਤਾਂ ਗੁਰੂ ਘਰ ਦਾ ਕਾਹੀ ਹਾਂ, ਗੁਰੂ ਘਰ ਦੇ ਘੋੜਿਆਂ ਨੂੰ ਘਾਹ ਪਾਉਣ ਦੀ ਸੇਵਾ ਕਰਦਾ ਹਾਂ, ਮੈਂ ਕੋਈ ਗੁਰੂ ਘਰ ਦੇ ਖਜ਼ਾਨੇ ਦਾ ਮਾਲਕ ਨਹੀਂ ਹਾਂ। ਹਾਂਜੀ,
ਰਾਖਾ ਰਹੋ ਬੜ ਕੋ ਸ਼ਕਤ ਮੂੰਹ ਮੈਂ ਕਹਾਂ ਅਸ,
ਮੇਰੇ ਕੋਲ ਕੀ ਸ਼ਕਤੀ ਮੈਂ ਪੁੱਤਰ ਦੇ ਦਿਆਂ, ਮੈਂ ਤਾਂ ਬੀੜ ਦਾ ਰਾਖਾ ਰਹੋ ਬੀੜ ਕੋ। ਇਹ ਜਿਹੜੀ ਬੀੜ ਹੈ ਸਾਧ ਜੀ, ਬੀੜ ਦੇ ਅਰਥ ਹੁੰਦੇ ਨੇ ਜੰਗਲ, ਜਿੱਥੇ ਬਹੁਤ ਸਾਰੇ ਖੇਤ ਹੋਣ ਅਤੇ ਉਹਨਾਂ ਵਿੱਚ ਬਹੁਤ ਸਾਰੇ ਦਰਖਤ ਹੋਣ, ਬੇਲਾ ਜਿਹਾ ਹੋਵੇ, ਉਹਨੂੰ ਬੀੜ ਕਹਿੰਦੇ ਨੇ। ਇਹ ਜਿਹੜੀ ਬੀੜ ਹੈ ਇਹ ਬਹੁਤ ਵੱਡੀ ਸੀ, ਬਾਦਸ਼ਾਹ ਅਕਬਰ ਗੁਰੂ ਅਮਰਦਾਸ ਜੀ ਦੇ ਸਮੇਂ ਭੇਟਾ ਕਰ ਗਿਆ ਸੀ। ਬਾਬਾ ਬੁੱਢਾ ਜੀ ਇਸ ਬੀੜ ਦੇ ਵਿੱਚ ਰਹਿੰਦੇ ਸਨ ਅਤੇ ਇੱਥੋਂ ਜਿੰਨਾ ਗੁਰੂ ਘਰ ਦੇ ਘੋੜਿਆਂ ਲਈ ਘਾਹ, ਪਸ਼ੂਆਂ ਲਈ ਘਾਹ ਪੱਠਾ ਭੇਜਦੇ ਸਨ, ਇੱਥੇ ਖੇਤੀ ਕਰਵਾਉਂਦੇ ਸਨ। ਬਾਬਾ ਜੀ ਜ਼ਿਮੀਂਦਾਰਾਂ ਦੇ ਘਰ ਦਾ ਜਨਮ ਸੀ, ਜੱਟ ਰੰਧਾਵੇ ਸਨ, ਬਾਬਾ ਜੀ ਖੇਤੀਬਾੜੀ ਦੇ ਚੰਗੇ ਮਾਹਰ ਸਨ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਨੇ ਮੈਂ ਤਾਂ ਗੁਰੂ ਘਰ ਦਾ ਕਾਹੀ ਹਾਂ, ਘੋੜਿਆਂ ਨੂੰ ਘਾਹ ਪਾਉਣ ਦੀ ਸੇਵਾ ਕਰਦਾ, ਰਾਖਾ ਰਹੋ ਬੀੜ ਕੋ, ਸ਼ਕਤ ਮੈਂ ਮੋਹ ਮੈਂ ਕਹਾਂ ਆਸ, ਮੇਰੇ 'ਚ ਐਸੀ ਸ਼ਕਤੀ ਕਿੱਥੇ ਹੈ, ਮੈਂ ਤਾਂ ਗੁਰੂ ਮਹਾਰਾਜ ਦੇ ਸੇਵਾਦਾਰਾਂ ਦਾ ਵੀ ਸੇਵਾਦਾਰ ਹਾਂ।
ਸੇਵਕ ਸਦਾ ਕੀ ਕਰੇ ਕਾਮ ਅਬ ਰਾਮ ਕੋ,
ਅਸੀਂ ਤਾਂ ਮਾਤਾ ਜੀ ਤੁਹਾਡੇ ਘਰ ਦੇ ਸੇਵਕ ਹਾਂ, ਗੁਲਾਮ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜੀ ਸੇਵਾ ਲਾਈ ਹੈ ਮਾਤਾ ਜੀ ਉਹ ਕਰ ਰਹੇ ਹਾਂ।
ਆਪ ਗੁਰੂ ਪੂਰਨ ਹੈ ਪੂਰਤ ਮਨੋਰਥਨ,
ਸਤਿਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਆਪ ਪੂਰੇ ਹਨ, ਸਭ ਦੇ ਮਨੋਰਥ ਪੂਰੇ ਕਰਨ ਵਾਲੇ ਹਨ, ਸਭ ਦੀਆਂ ਇੱਛਾ ਪੂਰੀਆਂ ਕਰਨ ਵਾਲੇ ਸਤਿਗੁਰੂ ਅਰਜਨ ਦੇਵ ਜੀ ਹਨ।
ਜਾਚਤ ਹਜ਼ਾਰੋਂ ਦਸ ਲੇਹੇ ਤਿੰਨ ਨਾਮ ਕੋ,
ਹਜ਼ਾਰਾਂ ਲੱਖਾਂ ਸਿੱਖ ਉਹਨਾਂ ਤੋਂ ਆਪਣੀਆਂ ਝੋਲੀਆਂ ਭਰਾਂਦੇ ਹਨ, ਜੋ ਮੰਗਦੇ ਹਨ ਉਹ ਮਿਲ ਜਾਂਦਾ ਹੈ।
ਕੋਸ ਹੋਹੇ ਸੈਂਕੜੇ ਅਰਾਧੇ ਜਨ ਭੈ ਤਰੇ,
ਹਾਂ ਕਹਿੰਦੇ ਕੋਈ ਹਜ਼ਾਰਾਂ ਮੀਲ ਦੂਰ, ਸੈਂਕੜੇ ਮੀਲ ਦੂਰ ਬੈਠਾ ਹੋਵੇ, ਉਹਨੂੰ ਕੋਈ ਖਤਰਾ ਹੋਵੇ, ਕੋਈ ਭੈ ਹੋਵੇ, ਤੇ ਉਹ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਨੂੰ ਅਰਦਾਸ ਕਰੇ, ਯਾਦ ਕਰੇ,
ਸਹਾਏ ਜਾਏ ਕਹਿ ਕਰੇ ਬਿਦਾਰ ਰਿਪ ਬਾਮ ਕੋ,
ਉੱਥੇ ਜਾ ਕੇ ਉਹਦੀ ਸਹਾਇਤਾ ਕਰਦੇ ਹਨ। ਜਿੱਥੇ ਕੋਈ ਸਿੱਖ ਯਾਦ ਕਰੇ ਉੱਥੇ ਹੀ ਮਹਾਰਾਜ ਹਾਜ਼ਰ ਨਾਜ਼ਰ ਹੋ ਜਾਂਦੇ ਨੇ, ਅਤੇ ਆਪਣੇ ਸਿੱਖਾਂ ਨੂੰ ਸੱਚੇ ਪਾਤਸ਼ਾਹ ਵੈਰੀਆਂ ਤੋਂ ਦੁਸ਼ਮਣਾਂ ਤੋਂ ਬਚਾ ਲੈਂਦੇ ਨੇ।
ਮੌਨ ਪੁੰਨ ਧਾਰੀ ਸੁਣ ਗੰਗਾ ਯੋ ਨਿਰਾਸ ਭਈ।
ਮਾਤਾ ਗੰਗਾ ਜੀ ਨੂੰ ਇਹ ਜਵਾਬ ਜਦੋਂ ਬਾਬੇ ਬੁੱਢੇ ਸਾਹਿਬ ਜੀ ਨੇ ਦਿੱਤਾ ਸੁਣ ਕੇ ਮਾਤਾ ਜੀ ਨਿਰਾਸ ਹੋ ਗਏ। ਮਨ ਦੀ ਸਾਰੀਆਂ ਆਸਾਂ ਉਮੀਦਾਂ ਖਤਮ ਹੋ ਗਈਆਂ।
ਮਨ ਮੈਂ ਉਦਾਸ ਬਹੁ ਸੰਕਟ ਕੋ ਪਾਏ ਕੈ।
ਜਦੋਂ ਬਾਬਾ ਬੁੱਢਾ ਜੀ ਨੇ ਕਹਿ ਦਿੱਤਾ ਮੈਂ ਪੁੱਤਰ ਕਿੱਥੋਂ ਦੇ ਸਕਦਾ, ਮੈਂ ਤਾਂ ਸੇਵਕ ਹਾਂ, ਗੁਰੂ ਸਾਹਿਬ ਕਿਰਪਾ ਕਰਨ ਤਾਂ ਸਭ ਕੁਛ ਹੋ ਸਕਦਾ ਹੈ, ਮੈਂ ਤਾਂ ਉਹਨਾਂ ਦੇ ਚਰਨਾਂ ਦੇ ਘੋੜਿਆਂ ਦੇ ਘਾਹ ਦੀ ਸੇਵਾ ਕਰਨ ਵਾਲਾ ਸੇਵਕ ਹਾਂ। ਇੱਦਾਂ ਨਿਮਰਤਾ ਦੇ ਬਚਨ ਬਾਬਾ ਜੀ ਨੇ ਕਹੇ ਜਦੋਂ ਮਾਤਾ ਜੀ ਨੂੰ ਲੱਗਿਆ ਵੀ ਮੈਨੂੰ ਹੁਣ ਜਵਾਬ ਹੋ ਗਿਆ, ਪੁੱਤਰ ਨਹੀਂ ਮਿਲਣਾ, ਨਿਰਾਸ਼ ਹੋ ਗਈ। ਮਨ 'ਚ ਉਦਾਸ ਬਹੁ ਸੰਕਟ ਕੋ ਮਾਨ ਕੇ, ਮਨ ਵਿੱਚ ਸੰਕਟ ਮੰਨਦੀ, ਦੁੱਖ ਮੰਨਦੀ ਮਾਤਾ।
ਦਾਸੀ ਦਾਸ ਬ੍ਰਿੰਦ ਜਾਨ ਸਗਰੇ ਬਿਮਨ ਭਏ।
ਦਾਸੀਆਂ ਦਾਸ ਜਿਹੜੇ ਸੇਵਾਦਾਰ ਨਾਲ ਗਏ ਸਨ ਉਹ ਵੀ ਉਦਾਸ ਹੋ ਗਏ, ਸਾਰਿਆਂ ਦਾ ਮਨ ਟੁੱਟ ਗਿਆ। ਬਿਮਨ ਦਾ ਅਰਥ ਹੁੰਦਾ ਵੀ ਮਨ ਟੁੱਟ ਜਾਣਾ, ਉਦਾਸ ਹੋ ਜਾਣਾ, ਵੀ ਲਓ ਜੀ ਗੱਲ ਬਣੀ ਨਹੀਂ। ਬਾਬਾ ਜੀ ਦੇ ਕੋਲ ਆਏ ਸੀ ਬੜੀਆਂ ਆਸਾਂ ਲੈ ਕੇ ਵੀ ਬਚਨ ਕਰਨਗੇ, ਜੋ ਕਰ ਦੇਣਗੇ ਬਚਨ ਉਹ ਪੂਰਾ ਹੋਵੇਗਾ, ਪਰ ਬਾਬਾ ਜੀ ਨੇ ਬਚਨ ਉਲਟਾ ਕਰਤਾ ਵੀ ਹੋ ਨਹੀਂ ਸਕਦਾ, ਮੈਂ ਤਾਂ ਕੁਛ ਕਰ ਨਹੀਂ ਸਕਦਾ, ਮੈਂ ਤਾਂ ਘੋੜਿਆਂ ਦਾ ਸੇਵਕ ਹਾਂ। ਨਾਲੇ ਕਹਿਤਾ ਵੀ ਭਾਜੜਾਂ ਪੈ ਗਈਆਂ, ਵਰ ਦੀ ਥਾਂ 'ਤੇ ਸਰਾਪ ਲੈ ਕੇ ਬਹੁਤ ਹੀ ਸਾਰਿਆਂ ਦੇ ਮਨ ਟਹਿ ਗਏ ਹਨ। ਹਾਂਜੀ,
ਬੋਲਤ ਨਾ ਬੈਨ ਦੀਨੋ ਹਰਖ ਮਿਟਾਏ ਕੈ।
ਹਾਂ, ਸਾਰਿਆਂ ਦੇ ਚਿਹਰੇ ਉਦਾਸ ਹੋ ਗਏ, ਜਿੰਨੇ ਸੇਵਾਦਾਰ ਗੁਰੂ ਘਰ 'ਚੋਂ ਗਏ ਸਨ, ਦਾਸੀਆਂ ਗਈਆਂ ਸਨ, ਉਹ ਸਾਰੀ ਸੰਗਤ ਹੀ ਉਦਾਸ ਹੋ ਗਈ ਵੀ ਬਾਬਾ ਜੀ ਨੇ ਵਰ ਤਾਂ ਨਹੀਂ ਦਿੱਤਾ ਅਤੇ ਨਾ ਕਰ ਦਿੱਤੀ ਹੈ, ਅਤੇ ਬਹੁਤ ਮਾੜੀ ਗੱਲ ਹੋਈ ਹੈ। ਹਾਂਜੀ,
ਨਮੋ ਠਾਨ ਠਾਨ ਕੈ ਉੱਠੇ ਹੈ ਚੜ ਜਾਨ ਪੈ।
ਬਾਬਾ ਬੁੱਢਾ ਜੀ ਨੂੰ ਸਾਰੇ ਉੱਠ ਉੱਠ ਕੇ ਮੱਥਾ ਟੇਕਦੇ ਨੇ। ਮਾਤਾ ਗੰਗਾ ਜੀ ਵੀ ਮੁਰਝਾਏ ਹੋਏ ਮਨ ਨਾਲ ਬਾਬਾ ਜੀ ਦੇ ਚਰਨਾਂ 'ਚ ਨਮਸਕਾਰ ਕੀਤੀ। ਸਿੱਖਾਂ ਨੇ ਵੀ, ਦਾਸੀਆਂ ਨੇ ਵੀ, ਮਾਤਾ ਜੀ ਨੇ, ਸਾਰਿਆਂ ਨੇ ਮੱਥਾ ਟੇਕਿਆ ਬਾਬਾ ਜੀ ਨੂੰ, ਤੇ ਉੱਠ ਕੇ ਆਪਣੇ ਆਪਣੇ ਗੱਡਿਆਂ ਤੇ ਰੇਹੜਿਆਂ ਤੇ ਬੈਠ ਗਏ ਹਨ।
ਸੋ ਪੰਥ ਪ੍ਰਸਥਾਨ ਕੈ ਵਿਸ਼ਾਲ ਚਿੰਤ ਪਾਏ ਕੈ।
ਸੋ ਸ੍ਰੀ ਅੰਮ੍ਰਿਤਸਰ ਨੂੰ ਵਾਪਸ ਚੱਲ ਪਏ ਨੇ, ਬੜੀ ਚਿੰਤਾ ਦੇ ਵਿੱਚ ਸ੍ਰੀ ਅੰਮ੍ਰਿਤਸਰ ਦੇ ਰਾਹ 'ਤੇ ਗੱਡਿਆਂ 'ਤੇ ਬੈਠੇ ਤੁਰੇ ਆਉਂਦੇ। ਜਿੰਨੇ ਉਤਸ਼ਾਹ ਨਾਲ ਗਏ ਸੀ ਨਾ, ਉਸ ਤੋਂ ਦੁੱਗਣੀ ਨਿਰਾਸ਼ਤਾ ਦੇ ਨਾਲ ਵਾਪਸ ਆ ਰਹੇ ਨੇ। ਹਾਂਜੀ,
ਪ੍ਰਿਥੀਏ ਕੋ ਬਾਕ ਹੋਏ ਸਾਚੋ ਸਭ ਜਾਣਿਓ ਮਨ।
ਉਹ ਸਾਰੇ ਹੀ ਸੇਵਾਦਾਰ, ਸਾਰੇ ਹੀ ਦਾਸ ਮਾਤਾ ਗੰਗਾ ਜੀ ਇੱਦਾਂ ਸੋਚਣ ਲੱਗ ਪਏ ਵੀ ਜਿਵੇਂ ਬਾਬਾ ਪ੍ਰਿਥੀ ਚੰਦ ਨੇ ਕਿਹਾ ਸੀ ਉਹ ਗੱਲ ਲਗਭਗ ਹੋ ਜਾਣੀ ਹੈ, ਉਹਦਾ ਬਚਨ ਸੱਚਾ ਹੋ ਜਾਣਾ। ਪ੍ਰਿਥੀ ਚੰਦ ਨੇ ਕਿਹਾ ਸੀ ਵੀ ਇਹਨਾਂ ਦੇ ਘਰ ਪੁੱਤਰ ਨਹੀਂ ਹੋ ਸਕਦਾ, ਕਦੀ ਵੀ ਇਹ ਉਤਰੇ ਹੀ ਜਾਣਗੇ। ਤਾਂ ਉਹ ਗੱਲ ਜਿਹੜੀ ਹੈ ਸਾਰੀਆਂ ਦਾਸੀਆਂ ਅਤੇ ਦਾਸ ਸੋਚਣ ਲੱਗ ਪਏ ਵੀ ਜਿਹੜਾ ਬਾਬਾ ਬੁੱਢਾ ਜੀ ਨੇ ਨਾ ਕਰਤੀ ਹੈ ਪੁੱਤਰ ਦੇਣ ਤੋਂ, ਇਹਦਾ ਮਤਲਬ ਹੈ ਵੀ ਪ੍ਰਿਥੀ ਚੰਦ ਦਾ ਸਰਾਪ ਜਿਹੜਾ ਉਹ ਪੂਰਾ ਹੋਣਾ ਹੈ। ਹਾਂਜੀ,
ਉਪਜੈ ਨਨੰਦ ਚਲੇ ਜਾਤ ਮੁਰ ਜਾਏ ਕੈ।
ਸਾਰੇ ਉਦਾਸ ਹੋਏ ਵੀ ਸਾਡੇ ਮਹਾਰਾਜ ਦੇ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਨਹੀਂ ਹੋਣਾ, ਸਾਰੇ ਉਦਾਸ ਹੋ ਕੇ ਮੁਰਝਾ ਕੇ ਵਾਪਸ ਅੰਮ੍ਰਿਤਸਰ ਨੂੰ ਤੁਰੇ ਆਉਂਦੇ ਆ। ਹਾਂਜੀ,
ਆਏ ਗਏ ਰਾਮਦਾਸਪੁਰ ਮੈਂ ਉਤਰ ਬਰੇ ਸਦਨ।
ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਘਰ ਸ੍ਰੀ ਅੰਮ੍ਰਿਤਸਰ ਦੇ ਵਿੱਚ ਸਾਰੇ ਬੜੇ ਉਦਾਸੀ ਨਾਲ ਆ ਕੇ ਉਤਰੇ, ਗੱਡਿਆਂ ਤੋਂ ਉਤਰੇ ਨੇ, ਰੇਹੜਿਆਂ ਤੋਂ, ਗੜਬੈਲਾਂ ਤੋਂ, ਰੱਥਾਂ ਤੋਂ ਮਾਤਾ ਜੀ ਉਤਰੇ ਨੇ, ਸਾਰਿਆਂ ਦੇ ਚਿਹਰੇ 'ਤੇ ਬੜੀ ਨਿਰਾਸ਼ਤਾ ਜੀ, ਉਦਾਸੀ ਜੀ ਹੈ। ਹਾਂਜੀ,
ਗੁਰੂ ਜੀ ਦੇਖੇ ਬੰਦਨਾ ਉਤਾਰ ਕਰੋ।
ਮਹਾਰਾਜ ਪੰਜਵੇਂ ਪਾਤਸ਼ਾਹ ਵਿਹੜੇ 'ਚ ਖੜੇ, ਜਾਣੀ ਜਾਣ ਜਾਣਦੇ ਸਭ ਕੁਛ, ਸਤਿਗੁਰੂ ਲੀਲਾ ਆਪਣੀ ਰਚਾਈ ਹੋਈ ਹੈ, ਸਾਰਿਆਂ ਨੇ ਜਾ ਕੇ ਉਦਾਸੀ ਨਾਲ ਹੀ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ। ਹਾਂਜੀ,
ਕੋਮਲ ਕਮਲ ਕੁਮਲਾਇਓ ਸੋ ਬੇਦਨ ਹੇਰ।
ਸਾਰਿਆਂ ਦੇ ਕਮਲ ਵਰਗੇ ਸੋਹਣੇ ਮੁਖੜੇ ਮੁਰਝਾਏ ਹੋਏ, ਉਹਨਾਂ ਦੇ ਉੱਤੇ ਉਦਾਸੀ, ਅੱਖਾਂ ਦੇ ਵਿੱਚ ਨਿਰਾਸ਼ਤਾ ਗੁਰੂ ਜੀ ਨੇ ਵੇਖੀ ਹੈ। ਹਾਂਜੀ,
ਪੁੱਛੀ ਸੁੱਤ ਕਾਮਨਾ ਕੋ ਪਾਈ ਚਿੰਤ ਟਾਰ ਕਰੋ।
ਹਾਂਜੀ, ਗੰਗਾ ਜੀ ਸੁਣਾਓ, ਜਿਹੜੇ ਕੰਮ ਲਈ ਗਏ ਸੀ ਉਹ ਬਣਿਆ ਕਿ ਨਹੀਂ? ਮਹਾਂਪੁਰਸ਼ਾਂ ਤੋਂ, ਬਾਬਾ ਬੁੱਢਾ ਸਾਹਿਬ ਤੋਂ ਵਰ ਲੈ ਆਏ ਹੋ? ਹਾਂਜੀ,
ਕੈਸੇ ਤੂੰ ਬੇਮਨ ਨਹੀਂ ਆਨੰਦ ਸਮੇਤ ਮਨ।
ਮਹਾਰਾਜ ਆਪਣੀ ਧਰਮ ਪਤਨੀ ਨੂੰ, ਮਾਤਾ ਗੰਗਾ ਜੀ ਨੂੰ ਪੁੱਛ ਰਹੇ ਨੇ ਪੰਜਵੇਂ ਪਾਤਸ਼ਾਹ, ਗੰਗਾ ਜੀ ਤੁਸੀਂ ਉਦਾਸ ਕਿਉਂ ਹੋ, ਕਿਉਂ ਤੁਹਾਡੇ ਚਿਹਰੇ 'ਤੇ ਨਿਰਾਸ਼ਤਾ ਛਾਈ ਹੋਈ ਹੈ? ਜਦੋਂ ਐਡੇ ਵੱਡੇ ਮਹਾਂਪੁਰਸ਼ ਕੋਲ ਜਾਈਏ ਤੇ ਉੱਥੋਂ ਕੋਈ ਵਰ ਲੈ ਕੇ ਆਈਦਾ ਤੇ ਤੁਸੀਂ ਕਿਵੇਂ ਆਏ ਹੋ? ਹਾਂਜੀ,
ਬਾਰ ਤਾਂ ਕੋ ਭੰਨ ਜਿਮ ਆਈ ਤਹਾਂ ਕਰ।
ਜੋ ਉੱਥੇ ਤੁਸੀਂ ਵਚਨ ਲੈ ਕੇ ਆਏ ਹੋ ਸਾਨੂੰ ਵੀ ਦੱਸੋ। ਹਾਂਜੀ,
ਲੋਚਨ ਮੈਂ ਬਾਰ ਭਰ ਉੱਚੇ ਬੜ ਸਵਾਸ ਭਰ।
ਇਹ ਗੱਲ ਸੁਣ ਕੇ ਮਾਤਾ ਗੰਗਾ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ, ਗਲਾ ਭਰ ਗਿਆ। ਉੱਚਾ ਲੰਬਾ ਜਿਹਾ ਸਾਹ ਲੈ ਕੇ ਨਿਰਾਸ਼ ਹੋ ਕੇ ਮਾਤਾ ਗੰਗਾ ਸੱਚੇ ਪਾਤਸ਼ਾਹ ਆਪਣੇ ਪਤੀ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੱਸਦੇ ਹਨ। ਹਾਂਜੀ,
ਵਾਰਤਾ ਬਤਾਈ ਮੁਖ ਬਾਕ ਕੋ ਉਚਾਰ ਕਰ।
ਸਾਰੀ ਵਾਰਤਾ ਬੜੇ ਦੁਖੀ ਮਨ ਨਾਲ, ਨਿਰਾਸ਼ਾ ਵਾਲੇ ਮਨ ਨਾਲ ਮਾਤਾ ਜੀ ਦੱਸ ਰਹੇ ਹਨ। ਹਾਂਜੀ,
ਸੁਨੇ ਪ੍ਰਭ ਰਾਵਰ ਕੇ ਪ੍ਰੇਰੇ ਹਮ ਗਏ ਤਹਾਂ।
ਹੇ ਸੱਚੇ ਪਾਤਸ਼ਾਹ ਜੀ, ਹੇ ਗਰੀਬ ਨਿਵਾਰ ਸਤਿਗੁਰੂ ਜੀ, ਆਪ ਜੀ ਦੇ ਹੁਕਮ ਨੂੰ ਮੰਨ ਕੇ ਅਸੀਂ ਬੀੜ ਬਾਬਾ ਬੁੱਢਾ ਜੀ ਚਬਾਲ ਬਾਬਾ ਬੁੱਢਾ ਜੀ ਦੇ ਅਸਥਾਨ ਤੇ ਗਏ ਸੀ। ਹਾਂਜੀ,
ਬੰਧਨ ਕੋਠਾਨ ਕੀਨ ਆਗੇ ਅਰਦਾਸ ਕੋ।
ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਜਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਆਪਣੀ ਅਰਦਾਸ ਬੇਨਤੀ ਮਹਾਂਪੁਰਸ਼ਾਂ ਨੂੰ ਕੀਤੀ।
ਆਤਮਜ ਰਹਿਓ ਕਿਤ ਦੀਨ ਸ ਅਹਿਤ ਮਹਾ।
ਹਾਂ, ਮਹਾਰਾਜ ਵਰ ਦੇਣਾ ਤਾਂ ਇੱਕ ਪਾਸੇ ਰਹਿ ਗਿਆ, ਪੁੱਤਰ ਤਾਂ ਕੀ ਮਿਲਣਾ ਸੀ, ਸਗੋਂ ਉਲਟਾ ਇਹ ਸਰਾਪ ਦੇ ਲੈ ਕੇ ਆ ਗਈਆਂ। ਉਹ ਕਹਿੰਦੇ ਗੁਰੂ ਕਿਆਂ ਨੂੰ ਕਿਉਂ ਭਾਜੜਾਂ ਪੈ ਗਈਆਂ। ਭਾਜੜਾਂ ਦਾ ਜਿਹੜਾ ਵਚਨ ਹੈ ਉਹ ਹੋ ਗਿਆ ਹੈ। ਹਾਂਜੀ,
ਭਾਜਰ ਪਰੈਗੀ ਪੁਰ ਸੰਕਟ ਪ੍ਰਕਾਸ਼ ਕੋ।
ਕੋਈ ਵੱਡਾ ਸੰਕਟ ਆਏਗਾ, ਇੱਥੋਂ ਭੱਜਣਾ ਪਏਗਾ ਅੰਮ੍ਰਿਤਸਰ ਛੱਡ ਕੇ।
ਐਸੀ ਵਿਪਰੀਤ ਭਈ ਚਿੰਤਾ ਬੜ ਚੀਤ ਭਈ।
ਇਸ ਤਰ੍ਹਾਂ ਬੜਾ ਵਿਪਰੀਤ ਜਿਹਾ ਕੰਮ ਹੋ ਗਿਆ, ਉਲਟਾ ਕੰਮ ਹੋ ਗਿਆ। ਖੁਸ਼ੀ ਦੀ ਥਾਂ ਤੇ ਮੈਂ ਗਮੀ ਲੈ ਆਈ ਹਾਂ, ਵਰ ਦੀ ਥਾਂ ਤੇ ਸਰਾਪ ਲੈ ਆਈ ਹਾਂ। ਸੱਚੇ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਮੁੱਖ ਤੋਂ ਬਚਨ ਹੀ ਐਸੇ ਨਿਕਲੇ ਨੇ, ਉਹ ਮੇਰੇ ਉਦਾਸੀ ਦਾ ਕਾਰਨ ਨੇ। ਹਾਂਜੀ,
ਆਈ ਭੈ ਭੀਤ ਭਈ ਆਪਣੇ ਅਵਾਸ ਕੋ।
ਮੈਂ ਭੈ ਭੀਤ ਹੋ ਗਈ ਹਾਂ, ਮੈਂ ਡਰ ਗਈ ਹਾਂ ਕਿ ਹੁਣ ਪਤਾ ਨਹੀਂ ਕਦੋਂ ਕਿਹੜੇ ਸਮੇਂ ਉਹ ਬਚਨ ਪੂਰਾ ਹੋਵੇਗਾ, ਸਾਨੂੰ ਅੰਮ੍ਰਿਤਸਰ ਛੱਡ ਕੇ ਭੱਜਣਾ ਪਵੇਗਾ, ਅਤੇ ਇਸ ਕਰਕੇ ਮੈਂ ਨਿਰਾਸ਼ ਹਾਂ। ਪੁੱਤਰ ਦੀ ਦਾਤ ਵੀ ਨਹੀਂ ਮਿਲੀ ਅਤੇ ਘਰੋਂ ਵੀ ਭੱਜਣਾ ਪਵੇਗਾ। ਹਾਂਜੀ,
ਕਲਪਤ ਰੂਪੇ ਜਿਮ ਜਾਏ ਕੋ ਜਤਨ ਕਰ।
ਜਿਵੇਂ ਕੋਈ ਬੰਦਾ ਬੜੇ ਯਤਨ ਕਰਕੇ ਕਲਪ ਬਿਰਸ਼ ਦੇ ਕੋਲ, ਪਾਰ ਜਾਤ ਦੇ ਕੋਲ ਪਹੁੰਚ ਜਾਵੇ। ਕਲਪ ਬਿਰਸ਼ ਸਾਧ ਸੰਗਤ ਜੀ ਕਹਿੰਦੇ ਆ ਵੀ ਜਦੋਂ ਸਵਰਗਾਂ ਦੇ ਵਿੱਚ ਇੰਦਰ ਨੇ ਬਾਗ ਲਵਾਇਆ ਸੀ, ਉਹਦੇ ਵਿੱਚ ਸਭ ਤੋਂ ਜਿਹੜਾ ਮੁੱਖ ਬਾਗ ਸੀ ਦਰਖਤ, ਉਹਨੂੰ ਕਲਪ ਬਿਰਸ਼ ਕਹਿੰਦੇ ਹਨ। ਬਾਣੀ ਵਿੱਚ ਬੜੀ ਵਾਰੀ ਉਹਦਾ ਜ਼ਿਕਰ ਆਉਂਦਾ, ਪਾਰ ਜਾਤ ਜਾਂ ਕਲਪ ਬਿਰਸ਼ ਕਰਕੇ। ਪਾਰ ਜਾਤ ਵੀ ਉਹਨੂੰ ਕਹਿੰਦੇ ਨੇ, ਕਲਪ ਬਿਰਸ਼ ਵੀ ਕਹਿੰਦੇ ਨੇ। ਉਹਦਾ ਇਹ ਗੁਣ ਮੰਨਦੇ ਨੇ ਵੀ ਉਹਦੇ ਕੋਲ ਜਾ ਕੇ ਜਿਹੜਾ ਵੀ ਫਲ ਮੰਗੋ ਉਹੀ ਮਿਲ ਜਾਂਦਾ। ਭਗਵਾਨ ਕ੍ਰਿਸ਼ਨ ਜੀ ਦੀ ਘਰਵਾਲੀ ਸੱਤ ਭਾਮਾ ਇੱਕ ਵਾਰੀ ਕ੍ਰਿਸ਼ਨ ਜੀ ਨੂੰ ਕਹਿਣ ਲੱਗੀ, ਤੁਹਾਡੇ ਹੀ ਪਤਨੀ ਬਣਨ ਦਾ ਕੀ ਫਾਇਦਾ ਜੇ ਮੈਨੂੰ ਕਲਪ ਬਿਰਸ਼ ਨਹੀਂ ਲਿਆ ਕੇ ਦੇ ਸਕਦੇ। ਉਹ ਕਹਿਣ ਲੱਗੇ, ਸੱਤ ਭਾਮਾ, ਧਰਤੀ ਦੀ ਚੀਜ਼ ਕੋਈ ਹੋਵੇ ਮੈਂ ਤੈਨੂੰ ਲਿਆ ਦਿਆਂ, ਇਹ ਸਵਰਗਾਂ ਦਾ ਦਰਖਤ ਹੈ, ਮੈਂ ਇਹ ਕਿੱਥੋਂ ਲਿਆ ਕੇ ਦਿਆਂ ਤੈਨੂੰ। ਕਹਿਣ ਲੱਗੀ, ਇਹ ਤੁਸੀਂ ਮੈਨੂੰ ਟਾਲਾ ਕਰਦੇ ਹੋ, ਮੈਨੂੰ ਤੁਸੀਂ ਲਿਆ ਕੇ ਦੇਣਾ ਨਹੀਂ ਚਾਹੁੰਦੇ, ਮੈਨੂੰ ਲਿਆ ਕੇ ਦਿਓ। ਕ੍ਰਿਸ਼ਨ ਜੀ ਫਿਰ ਗਏ ਸਨ ਇੰਦਰ ਨਾਲ ਯੁੱਧ ਕਰਕੇ, ਉਹਦੇ ਕੋਲੋਂ ਉਹ ਕਲਪ ਬਿਰਸ਼ ਥੋੜ੍ਹੇ ਸਮੇਂ ਦੀ ਮੰਗ ਲੈ ਕੇ ਵਾਪਸ ਧਰਤੀ 'ਤੇ ਆਏ ਸਨ। ਇਹ ਕਥਾ ਬੜੀ ਲੰਮੀ ਚੌੜੀ ਹੈ। ਆਸਾ ਦੀ ਵਾਰ 'ਚ ਮਹਾਰਾਜ ਨੇ ਲਿਖਿਆ, ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ। ਤੋ ਉਹ ਜਿਹੜਾ ਪਾਰ ਜਾਤ ਬੂਟਾ ਹੈ, ਦਰਖਤ ਹੈ, ਉਹਦੇ ਕੋਲ ਜਾ ਕੇ ਕਹਿੰਦੇ ਆ ਵੀ ਜਿਹੜਾ ਫਲ ਮੰਗੋ ਮਿਲ ਜਾਂਦਾ। ਮਾਤਾ ਗੰਗਾ ਜੀ ਕਹਿੰਦੀ ਕੋਈ ਪਾਰ ਜਾਤ ਦੇ ਕੋਲ ਪਹੁੰਚ ਜਾਵੇ ਤੇ ਫਲ ਉਹਨੂੰ ਮਿਲੇ ਕੋਈ ਨਾ, ਇੰਨੀ ਮਿਹਨਤ ਕਰਕੇ ਕੋਈ ਜਾਵੇ ਵੀ ਤੇ ਪਾਰ ਜਾਤ ਦੇ ਕੋਲੋਂ ਜਾ ਕੇ ਫਲ ਦੀ ਥਾਂ 'ਤੇ ਕੋਈ ਹੋਰ ਕੰਡੇ ਮਿਲ ਜਾਣ, ਦੁੱਖ ਮਿਲ ਜਾਵੇ, ਉਹਦੀ ਨਿਰਾਸ਼ਤਾ ਤਾਂ ਬਹੁਤ ਹੋਏਗੀ। ਮੇਰੀ ਨਿਰਾਸ਼ਤਾ ਦਾ ਇਹੀ ਕਾਰਨ ਹੈ। ਹਾਂਜੀ,
ਪਾਏ ਨਾ ਪਦਾਰਥ ਗਵਾਏ ਬਿਤ ਪਾਸ ਕੋ।
ਹਾਂ, ਜਦੋਂ ਕੁਛ ਮਿਲੇ ਨਾ ਤੇ ਕੋਲੋਂ ਜੋ ਕੁਝ ਹੋਵੇ ਉਹ ਚਲਾ ਜਾਵੇ, ਦੁੱਖ ਹੁੰਦਾ। ਜਿਹੜੀ ਚੀਜ਼ ਲੈਣ ਗਏ ਉਹ ਮਿਲੀ ਨਹੀਂ, ਜਿਹੜੀ ਕੋਲ ਸੀ ਉਹ ਚਲੀ ਗਈ। ਮੈਂ ਪੁੱਤਰ ਲੈਣ ਗਈ ਸੀ, ਉਹ ਤਾਂ ਮਿਲਿਆ ਨਹੀਂ, ਤੇ ਉਲਟਾ ਜਿਹੜਾ ਅੰਮ੍ਰਿਤਸਰ 'ਚ ਘਰ ਸਾਡਾ ਬਣਿਆ ਹੋਇਆ, ਇੱਥੋਂ ਭਾਜੜ ਪੈਣ ਦਾ ਬਚਨ ਮੈਨੂੰ ਹੋ ਗਿਆ। ਹਾਂਜੀ,
ਬੂਜੀ ਗੁਰ ਗਵਨੀ ਤੈਂ ਕੌਣ ਸੇ ਸਮਾਜ ਸੰਗ।
ਸ੍ਰੀ ਗੁਰੂ ਅਰਜਨ ਸਾਹਿਬ ਆਪਣੀ ਧਰਮ ਪਤਨੀ ਮਾਤਾ ਗੰਗਾ ਜੀ ਨੂੰ ਪੁੱਛਦੇ, ਗੰਗਾ ਜੀ ਇਹ ਦੱਸੋ ਵੀ ਤੁਸੀਂ ਕਿਸ ਤਰੀਕੇ ਨਾਲ ਗਏ ਸੀ, ਉੱਥੇ ਵਰ ਲੈਣ ਗਏ ਸੀ ਬਾਬਾ ਬੁੱਢਾ ਜੀ ਕੋਲੋਂ, ਕਿਹੜੇ ਤਰੀਕੇ ਨਾਲ, ਕਿੱਦਾਂ ਦੀ ਤਿਆਰੀ ਕਰਕੇ ਗਏ ਸੀ। ਹਾਂਜੀ,
ਕੈਸੇ ਭਾਉ ਕੀਨ ਭੇਟ ਦੀਨ ਕੌਣ ਜਾਏ ਕਰ।
ਕਿਸ ਤਰ੍ਹਾਂ ਦਾ ਪ੍ਰੇਮ, ਕਿਸ ਤਰ੍ਹਾਂ ਦੀ ਭਾਵਨਾ, ਕਿਸ ਤਰ੍ਹਾਂ ਦੀ ਸ਼ਰਧਾ ਲੈ ਕੇ ਗਏ ਸੀ ਤੇ ਕਿੱਦਾਂ ਦੀ ਭੇਟਾ ਮਹਾਂਪੁਰਸ਼ਾਂ ਦੇ ਚਰਨਾਂ 'ਚ ਰੱਖੀ ਸੀ। ਹਾਂਜੀ,
ਗੰਗਾ ਨੇ ਉਚਾਰੀ ਚੜ ਰਥ ਅਸਵਾਰੀ ਗਈ।
ਮਾਤਾ ਗੰਗਾ ਦੱਸਣ ਲੱਗ ਪਈ, ਕਹਿੰਦੀ ਜੀ ਸੱਚੇ ਪਾਤਸ਼ਾਹ ਮੈਂ ਰੱਥ ਤੇ ਬਹਿ ਕੇ ਗਈ ਸੀ। ਹਾਂਜੀ,
ਗਾਡੀ ਬਹੁ ਸੰਗ ਲੈ ਕੇ ਜਨ ਸਮੁਦਾਇ ਕਰ।
ਬੜੀਆਂ ਦਾਸੀਆਂ ਦਾਸ ਮੇਰੇ ਨਾਲ ਗਏ ਸੀ, ਗੱਡਿਆਂ ਦੇ ਗਏ ਸੀ ਔਰ ਬੜੇ ਵਧੀਆ ਪਕਵਾਨ ਲੈ ਕੇ ਗਏ ਸੀ। ਹਾਂਜੀ,
ਮਧੁਰ ਸਨਿਗਧ ਪ੍ਰਸਾਦ ਕੋ ਅਗਾਰੀ ਧਰਿਓ।
ਮਿੱਠੇ ਸਲੂਣੇ ਵਧੀਆ ਵਧੀਆ ਪਕਵਾਨ, ਪੱਕੇ ਹੋਏ ਮਠਿਆਈਆਂ, ਬਰਫੀਆਂ, ਜਲੇਬੀਆਂ, ਲੱਡੂ, ਇਸ ਤਰ੍ਹਾਂ ਦੇ ਜਿਹੜੇ ਵਧੀਆ ਪਦਾਰਥ ਬਣੇ ਹੁੰਦੇ ਉਹ ਮੈਂ ਟੋਕਰਿਆਂ ਦੇ ਟੋਕਰੇ ਭਰ ਕੇ ਬਾਬਾ ਜੀ ਦੇ ਚਰਨਾਂ 'ਚ ਭੇਟਾ ਕੀਤੇ ਸਨ। ਹਾਂਜੀ,
ਭੰਨਿਓ ਹੈ ਮਨੋਰਥ ਸੋ ਦਾਸੀ ਨੇ ਸੁਣਾਏ ਕਰ।
ਮੇਰੀ ਦਾਸੀ ਨੇ ਦਸ ਬੇਨਤੀ ਕੀਤੀ ਸੀ ਵੀ ਪੁੱਤਰ ਲੈਣ ਆਏ ਆ। ਹੁਣ ਮੇਰੀ ਦਾਸੀ ਨੇ ਮਹਾਰਾਜ ਨੂੰ ਕਿਹਾ ਸੀ ਵੀ ਬਾਬਾ ਬੁੱਢਾ ਜੀ ਨੂੰ ਕਿ ਬਾਬਾ ਜੀ ਮਾਤਾ ਜੀ ਆਏ ਨੇ ਪੁੱਤਰ ਦੀ ਦਾਤ ਲੈਣ ਵਾਸਤੇ। ਹਾਂਜੀ,
ਤਿੰਨੋ ਨੇ ਟਲਾਏ ਕਰ ਸ਼ਰਾਪ ਕੋ ਅਲਾਏ ਕਰ।
ਪਰ ਬਾਬਾ ਜੀ ਨੇ ਘੋਟਾਲਾ ਕਰ ਦਿੱਤਾ ਤੇ ਬਲਕਿ ਉਲਟਾ ਸ਼ਰਾਪ ਹੀ ਲੈ ਕੇ ਆ ਗਈ ਆ। ਹਾਂਜੀ,
ਸਭੈ ਬਿਸਮਾਏ ਕਰ ਤ੍ਰਾਸ ਉਪਜਾਏ ਕਰ।
ਅਸੀਂ ਸਾਰੇ ਇਸ ਕਰਕੇ ਡਰੇ ਹੋਏ ਆ ਸਤਿਗੁਰੂ ਜੀ, ਬਈ ਪਤਾ ਨੀ ਕਿਹੜੇ ਵੇਲੇ ਭਾਜੜ ਪਏਗੀ। ਜਿਹੜੀ ਆਸ ਸੀ ਵੀ ਪੁੱਤਰ ਹੋਵੇਗਾ ਉਹ ਤਾਂ ਹੁਣ ਖਤਮ ਹੋ ਗਈ ਹੈ ਤੇ ਭਾਜੜਾਂ ਦਾ ਖਤਰਾ ਸਾਨੂੰ ਸਾਡੇ ਸਿਰ ਤੇ ਮੰਡਰਾਉਣ ਲੱਗ ਪਿਆ ਹੈ।
ਸਵਈਆ ਛੰਦ ਸ਼੍ਰੀ ਗੁਰ ਅਰਜਨ ਸੁਨ ਕਰ ਪੁਨ ਕਹਿ।
ਮਹਾਰਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੀ ਧਰਮ ਪਤਨੀ ਗੰਗਾ ਜੀ ਤੋਂ ਸਾਰੀ ਗੱਲ ਸੁਣ ਕੇ ਬੋਲੇ।
ਸਿੱਛਾ ਦਈ ਸੁਮਤ ਬਿਸਤਾਰ।
ਸਿੱਛਾ ਦਈ ਸੁਮਤ ਬਿਸਤਾਰ, ਕਹਿੰਦੇ ਸਿੱਖਿਆ ਦਿੰਦੇ ਹੈ ਮਾਤਾ ਗੰਗਾ ਜੀ ਨੂੰ, ਮਤ ਦਿੰਦੇ ਸੱਚੇ ਪਾਤਸ਼ਾਹ। ਕਹਿਣ ਲੱਗੇ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਈ। ਕਿਸੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਕੋਲ ਜਾਣਾ ਹੋਵੇ ਇਕੱਲੇ ਜਾਣਾ ਚਾਹੀਦਾ। ਹਾਂਜੀ,
ਪੂਰਨ ਪੁਰਖਨ ਕੇ ਟਿਕ ਜਾਨੋ।
ਪੂਰਨ ਪੁਰਖਨ ਕੇ ਟਿਕ ਜਾਨੋ, ਪੂਰਨ ਪੁਰਸ਼ਾਂ ਦੇ, ਮਹਾਂਪੁਰਸ਼ਾਂ ਦੇ, ਸਾਧੂਆਂ ਦੇ ਕੋਲ ਜਾਣਾ ਹੋਵੇ।
ਡਿੰਬ ਨਾ ਕੀਜੈ ਕਛੂ ਵਿਚਾਰ,
ਕਿਸੇ ਤਰ੍ਹਾਂ ਦਾ ਕੋਈ ਵਿਖਾਵਾ ਨਹੀਂ ਕਰਨਾ ਚਾਹੀਦਾ ਕਿਸੇ ਤਰ੍ਹਾਂ ਦੀ ਵੀ। ਕੋਈ ਇਹੋ ਜਿਹੀ ਗੱਲ ਵੀ ਜੇ ਤੋਂ ਪਤਾ ਲੱਗਦਾ ਹੋਵੇ ਵੀ ਬੰਦੇ ਦੀ ਪਰਸਨੈਲਿਟੀ ਬੜੀ ਵੱਡੀ ਹੈ, ਮੈਂ ਕੱਪੜੇ ਵਧੀਆ ਪਾਉਣੇ, ਗੱਡੀ ਵਧੀਆ ਹੋਣੀ, ਚੰਗੇ ਆਪਣੇ ਆਪ ਨੂੰ ਕੁਝ ਬਣ ਕੇ ਨਹੀਂ ਜਾਣਾ ਚਾਹੀਦਾ। ਕੋਈ ਕਿਸੇ ਤਰ੍ਹਾਂ ਦਾ ਵਿਖਾਵਾ ਨਹੀਂ ਕਰ, ਬਿਲਕੁਲ ਨਿਮਾਣੇ ਨਿਤਾਣੇ ਹੋ ਕੇ ਜਾਣਾ ਚਾਹੀਦਾ। ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਈ, ਪਾਛੇ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਇਹ ਬਾਣੀ ਦੇ ਵਿੱਚ ਮਹਾਰਾਜ ਕਬੀਰ ਜੀ ਦੇ ਸਲੋਕਾਂ ਵਿੱਚ ਲਿਖਿਆ ਹੋਇਆ ਵੀ ਗੁਰੂ ਕੇ ਪਿਆਰਿਆਂ ਸੰਤਾਂ ਭਗਤਾਂ ਮਹਾਂਪੁਰਸ਼ਾਂ ਕੋਲ ਕਿਸ ਤਰ੍ਹਾਂ ਜਾਈਦਾ ਹੈ। ਹਾਂਜੀ,
ਹੋਏ ਦੀਨ ਹੰਕਾਰ ਨਿਵਾਰ ਹੋ।
ਕਹਿੰਦੇ ਗੰਗਾ ਜੀ ਨਿਮਾਣੇ ਹੋ ਕੇ ਜਾਈਦਾ, ਹੰਕਾਰ ਨਹੀਂ ਕਰੀਦਾ ਕਿਸੇ ਤਰ੍ਹਾਂ ਦਾ ਵੀ ਮਨ ਵਿੱਚ। ਅਸੀਂ ਧਰਮ ਪਤਨੀ ਹੈ ਗੁਰੂ ਦੀ, ਜਾਂ ਮੈਂ ਮਾਤਾ ਹਾਂ, ਜਾਂ ਮੈਂ ਮਾਇਆ ਵਾਲੀ ਧਨ ਵਾਲੀ ਹਾਂ, ਇੱਦਾਂ ਦਾ ਕਿਸੇ ਤਰ੍ਹਾਂ ਦਾ ਹੰਕਾਰ ਵੀ ਨਹੀਂ ਸੀ ਲੈ ਕੇ ਜਾਣਾ ਚਾਹੀਦਾ ਤੈਨੂੰ। ਹਾਂਜੀ,
ਬੇਨਤੀ ਕੀ ਜਹੈ ਆਪ ਉਚਾਰ।
ਔਰ ਆਪ ਬੇਨਤੀ ਕਰੀ ਦੀ ਕਿਸੇ ਕੋਲੋਂ ਨਹੀਂ, ਸਾਧੂ ਮਹਾਤਮਾ ਨੂੰ ਆਪ ਬੇਨਤੀ ਕਰਨੀ, ਦਾਸੀ ਕੋਲੋਂ ਬੇਨਤੀ ਕਰਾਈ, ਆਪ ਤੋਂ ਬੋਲੀ ਨਹੀਂ। ਦਾਸੀ ਨੇ ਦੱਸਿਆ ਵੀ ਮਾਤਾ ਜੀ ਆਏ ਨੇ, ਇਹ ਤਰੀਕਾ ਠੀਕ ਨਹੀਂ ਹੈ। ਹਾਂਜੀ,
ਨਹੀਂ ਜਨਾਵਨ ਆਪਾ ਕਰੀਏ ਹੈ,
ਆਪਣਾ ਆਪ ਜਣਾਉਣਾ ਨਹੀਂ ਸੀ, ਉੱਥੇ ਜਣਾਈ ਦਾ ਨਹੀਂ ਹੁੰਦਾ, ਜਦੋਂ ਵੀ ਮਹਾਂਪੁਰਸ਼ਾਂ ਕੋਲ ਜਾਈਏ ਜਣਾਈ ਦਾ ਨਹੀਂ ਹੁੰਦਾ। ਹਾਂਜੀ,
ਬਚਨ ਧੂੜ ਕੇ ਬਨ ਅਨੁਹਾਰ,
ਉਹਨਾਂ ਦੇ ਚਰਨਾਂ ਦੀ ਧੂੜ ਬਣ ਕੇ ਤਾਂ ਵਚਨ ਮਿਲਦਾ, ਕੋਈ ਵਰ ਮਿਲਦਾ, ਖੁਸ਼ੀ ਮਿਲਦੀ।
ਦੋਹਰਾ ਇਤਿਆਦਿਕ ਸ਼ੁਭ ਮਤ ਕਹੀ।
ਇਸ ਤਰ੍ਹਾਂ ਮਹਾਰਾਜ ਨੇ ਮਤ ਦਿੱਤੀ ਗੰਗਾ ਜੀ ਨੂੰ ਵੀ ਤੁਸੀਂ ਠੀਕ ਨਹੀਂ ਕੀਤਾ, ਰੱਥਾਂ ਤੇ ਬਹਿ ਕੇ ਗਏ ਹੋ, ਇੰਨੀਆਂ ਦਾਸੀਆਂ ਦਾਸ ਨਾਲ ਲੈ ਕੇ ਗਏ ਹੋ, ਫਿਰ ਆਪਣਾ ਵਿਖਾਵਾ ਕੀਤਾ, ਮਠਿਆਈਆਂ ਪਕਵਾਨ ਟੋਕਰਿਆਂ ਦੇ ਟੋਕਰੇ, ਤੇ ਫਿਰ ਉੱਥੇ ਜਾ ਕੇ ਦਾਸੀ ਕੋਲੋਂ ਬੇਨਤੀ ਕਰਾਇਆ, ਆਪ ਨਹੀਂ ਕਹੀ, ਨਾਲ ਜਿਹੜੀ ਗਈ ਸੀ ਉਹਨੇ ਗੱਲ ਕੀਤੀ ਹੈ। ਇਸ ਤਰ੍ਹਾਂ ਮਹਾਂਪੁਰਸ਼ਾਂ ਤੋਂ ਵਰ ਨਹੀਂ ਮਿਲਿਆ ਕਰਦੇ, ਇਹ ਤੁਸੀਂ ਤਰੀਕਾ ਠੀਕ ਨਹੀਂ ਅਪਣਾਇਆ। ਹਾਂਜੀ,
ਸੁਣ ਗੰਗਾ ਪਛਤਾਏ।
ਸੁਣ ਕੇ ਮਾਤਾ ਗੰਗਾ ਜੀ ਪਛਤਾ ਰਹੇ ਨੇ ਬਹੁਤ ਜ਼ਿਆਦਾ ਵੀ ਮੇਰੇ ਤੋਂ ਗਲਤੀ ਹੋ ਗਈ। ਹਾਂਜੀ,
ਬਿਨਾਂ ਵਿਚਾਰੇ ਮੈਂ ਕਰਿਓ।
ਮੈਂ ਬਿਨਾਂ ਵਿਚਾਰੇ ਕੀਤਾ ਹੈ, ਬਿਨਾਂ ਵਿਚਾਰੇ ਕੋਈ ਵੀ ਕੰਮ ਕਰੀਏ ਉਹ ਫਲਦਾਇਕ ਨਹੀਂ ਹੁੰਦਾ ਸਤਸੰਗ ਜੀ। ਹਾਂਜੀ,
ਜਿਸ ਕੋ ਫਲ ਦੁੱਖ ਪਾਏ
ਉਹਦਾ ਫਲ ਦੁੱਖ ਦਿੰਦਾ ਹੈ। ਇਸ ਕਰਕੇ ਕੋਈ ਵੀ ਕਾਰਜ ਹੈ ਸਿਆਣਿਆਂ ਦੀ ਸੰਮਤ ਨਾਲ ਵਿਚਾਰ ਨਾਲ ਹੀ ਕਰਨਾ ਚਾਹੀਦਾ ਹੈ। ਅਵਸਥਾ ਦੀ
ਦੋਹਰਾ ਨੀਚ ਬਲੋਚਨ ਕਰ ਰਹੀ।
ਇਸ ਤਰ੍ਹਾਂ ਮਾਤਾ ਗੰਗਾ ਜੀ ਅੱਖਾਂ ਨੀਵੀਆਂ ਕਰਕੇ ਬੈਠੀ, ਸਿਰ ਨੀਵਾਂ ਕਰਕੇ
ਸੋਚਤ ਸੋਚ ਵਿਸਾਲ,
ਬੜੀਆਂ ਸੋਚਾਂ ਸੋਚਦੀ ਹੈ।
ਕਿਤਕ ਦੇਰ ਮਹਿ ਧੀਰ ਧਰ,
ਕੁਝ ਸਮੇਂ ਬਾਅਦ ਹੌਸਲਾ ਕਰਕੇ
ਬੋਲੀ ਨਮਰਤ ਨਾਲ,
ਗੁਰੂ ਮਹਾਰਾਜ ਨੂੰ ਫਿਰ ਬੇਨਤੀ ਕਰਦੀ, ਸੱਚੇ ਪਾਤਸ਼ਾਹ ਮੈਂ ਤਾਂ ਜੋ ਗਲਤੀ ਕਰ ਬੈਠੀ ਹਾਂ, ਵੱਡੇ ਮਹਾਂਪੁਰਸ਼ ਉਹਨਾਂ ਗਲਤੀਆਂ ਨੂੰ ਸੁਧਾਰਨ ਵਾਸਤੇ ਹੁੰਦੇ, ਤੁਸੀਂ ਮੇਰੀ ਗਲਤੀ ਨੂੰ ਸੁਧਾਰੋ, ਮੈਨੂੰ ਮਤ ਦਿਓ ਕਿਹੜੇ ਤਰੀਕੇ ਨਾਲ ਬਾਬਾ ਜੀ ਦੀ ਖੁਸ਼ੀ ਮਿਲ ਸਕਦੀ ਹੈ। ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਸਾਧੂ ਕੋਲ ਜਾਣ ਦਾ, ਉਹਨਾਂ ਦੀ ਖੁਸ਼ੀ ਲੈਣ ਦਾ ਤਰੀਕਾ ਦੱਸ ਰਹੇ ਨੇ। ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਮਾਤਾ ਗੰਗਾ ਜੀ ਦੁਬਾਰਾ ਪੁੱਤਰ ਦੀ ਦਾਤ ਲੈਣ ਵਾਸਤੇ ਕਿਵੇਂ ਜਾਣਗੇ, ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ, ਅੱਜ ਮੰਗਲਵਾਰ ਦਾ ਦਿਹਾੜਾ ਹੈ। ਆਓ ਕੁਝ ਮਿੰਟ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਨਾਮ ਸਿਮਰਨ ਨਾਲ ਜੁੜ ਕੇ ਸਫਲੇ ਬਣਾਈਏ ਜੀ। ਹੇ ਗੋਬਿੰਦ, ਹੇ ਗੋਪਾਲ, ਹੇ
ਦਇਆਲ,
ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ
ਨਿਵਾਰ,
ਹੇ ਸਮਰਾਥ ਅਗਮ ਪੂਰਨ ਮੋਹੇ ਮਾਇਆ, ਅੰਧ ਕੂਪ ਮਹਾ ਭਿਆਨ, ਨਾਨਕ
ਪਾਰਿਓ ਤਾਰ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ
ਦਇਆਲ,
ਹੇ ਅਖਰ ਹਰ ਮਨ ਬਸਤ, ਨਾਨਕ ਹੋਤ
ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਰਤਰੇ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰੇ
ਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।